ਵਾਹਿਗੁਰੂ ਸਾਹਿਬ ਜੀਓ, ਜਿਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀਓ, ਸਾਡਾ ਅੱਜ ਦਾ ਗੁਰਬਾਣੀ ਵਿਚਾਰ, ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ। ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਵਿੱਚ ਇਸ ਸ਼ਬਦ ਨੂੰ ਸਮਝਣ ਲਈ ਡੂੰਘੀ ਆਤਮਿਕ ਵਿਚਾਰ ਦੀ ਲੋੜ ਹੈ। ਜੇ ਕਿਸੇ ਠੁੱਲੀ ਮਾਦੀ ਸ਼ੈ ਦੀ ਅਸਲੀਅਤ ਬਾਬਤ ਖੋਜ ਕਰਨ ਲਈ ਉਹਦੀ ਤੋੜ ਫੋੜ ਕੀਤੀ ਜਾਏ ਤਾਂ ਉਹ ਕਈ ਸ਼ਕਲਾਂ ਦੇ ਤੱਤਾਂ ਵਿੱਚ ਬਦਲਦੀ ਪ੍ਰਤੀਤ ਹੁੰਦੀ ਹੈ। ਉਦਾਹਰਣ ਵਜੋਂ ਹਾਈਡਰੋਜਨ ਅਤੇ ਆਕਸੀਜਨ ਦੇ ਸੁਮੇਲ ਤੋਂ ਪਾਣੀ ਬਣਦਾ ਹੈ, ਨਾਈਟ੍ਰੋਜਨ ਅਤੇ ਆਕਸੀਜਨ ਦੇ ਮੇਲ ਤੋਂ ਹਵਾ ਬਣਦੀ ਹੈ, ਕਾਰਬਨ ਅਤੇ ਆਕਸੀਜਨ ਦੇ ਮਿਲਾਪ ਤੋਂ ਅੱਗ ਦਾ ਪ੍ਰਗਟਾਵਾ ਹੁੰਦਾ ਹੈ। ਇਸੇ ਤਰ੍ਹਾਂ ਇਨਸਾਨ ਦੀ ਦੇਹ ਪੰਜ ਤੱਤਾਂ ਦੀ ਬਣੀ ਹੋਈ ਹੈ। ਜਦ ਇਨਸਾਨ ਦੀ ਮੌਤ ਹੋ ਜਾਂਦੀ ਹੈ ਤਾਂ ਇਹ ਪੰਜੇ ਤੱਤ ਆਪੋ ਆਪਣੇ ਮੁੱਢਲੇ ਤੱਤਾਂ ਵਿੱਚ ਜਾ ਸਮਾਉਂਦੇ ਹਨ। ਇਹਦੇ ਤੋਂ ਵੀ ਡੂੰਘੀ ਖੋਜ ਕੀਤੀ ਜਾਏ ਤਾਂ ਹਰ ਇੱਕ ਸ਼ੈ ਇਲੈਕਟ੍ਰੋਨਸ ਆਦਿ ਵਿੱਚ ਬਦਲਦੀ ਹੋਈ ਆਪਣੇ ਅਸਲੀ ਪਰਮ ਤੱਤ ਦੀ ਹਾਲਤ ਵਿੱਚ ਪ੍ਰਗਟ ਹੁੰਦੀ ਹੈ। ਜਦ ਇਹ ਹਰਕਤ ਕਰਦੀ ਹੈ, ਵਾਈਬ੍ਰੇਟ ਕਰਦੀ ਹੈ, ਤਾਂ ਇਹਦੇ ਵਿੱਚੋਂ ਅਸਚਰਜ ਆਤਮਿਕ ਕਲਾ ਦੇ ਪ੍ਰਗਟਾਵੇ ਹੁੰਦੇ ਹਨ। ਕਿਹੜੇ ਅਨਹਦ ਧੁਨੀ, ਡਿਵਾਈਨ ਮਿਊਜ਼ਿਕ, ਆਤਮਿਕ ਪ੍ਰਕਾਸ਼, ਡਿਵਾਈਨ ਲਾਈਟ ਅਤੇ ਆਤਮਿਕ ਸ਼ਕਤੀ, ਡਿਵਾਈਨ ਪਾਵਰ। ਇਹ ਅਨਹਦ ਨਾਦ, ਅਨਹਦ ਧੁਨੀ ਜਾਂ ਸ਼ਬਦ ਅਥਵਾ ਬਾਣੀ, ਇਹ ਸਾਡੇ ਅੰਦਰ ਆਤਮਿਕ ਡੂੰਘਿਆਈਆਂ ਵਿੱਚ ਇੱਕ ਰਸ ਲਗਾਤਾਰ ਵੱਜਦੀ ਰਹਿੰਦੀ ਹੈ। ਭੁਗਤ ਗਿਆਨ ਦਇਆ ਭੰਡਾਰਨ ਘੱਟ ਘੱਟ ਵਾਜੇ ਨਾਦ, ਘੱਟ ਘੱਟ ਵਾਜੇ ਕਿੰਗਰੀ ਅੰਦਿਨ ਸ਼ਬਦ ਸੁਭਾਏ, ਸੋ ਸ਼ਬਦ ਨਿਰੰਤਰ ਨਿਜ ਘਰ ਆਛੈ ਤ੍ਰਿਭਵਨ ਜੋਤ ਸੋ ਸ਼ਬਦ ਲਹੇ। ਅਤੇ ਜਦੋਂ ਸਾਡੀ ਸੁਰਤੀ ਅੰਤਰਮੁਖੀ ਹੋ ਕੇ ਸਿਮਰਨ ਦੁਆਰਾ ਇਸ ਅਨਹਦ ਧੁਨੀ ਨੂੰ ਸੁਣ ਕੇ ਵਿਸਮਾਦ ਵਿੱਚ ਹੈਰਾਨ ਹੋ ਕੇ ਵਾਹ ਵਾਹ ਦੇ ਆਤਮਿਕ ਹਿੰਡੋਲੇ 'ਤੇ ਚੜ੍ਹਦੀ ਹੈ ਤਾਂ ਗੁਰਸ਼ਬਦੀ ਗੋਬਿੰਦ ਗੱਜਦਾ ਹੈ, ਜਿਹਦਾ ਕਿਸੇ ਬੋਲੀ ਦੁਆਰਾ ਜਦੋਂ ਪ੍ਰਗਟਾਵਾ ਹੁੰਦਾ ਹੈ ਤਾਂ ਇਸ ਨੂੰ ਬਾਣੀ ਕਿਹਾ ਜਾਂਦਾ ਹੈ। ਸੋ ਇਸ ਤੁਕ ਵਿੱਚ ਇੱਕਾ ਬਾਣੀ ਕੀ ਹੈ, ਇਹ ਗੁਰਮੁਖ ਪਿਆਰਿਆਂ ਨੇ ਸਾਇੰਟਿਫਿਕ ਉਦਾਹਰਣ ਦੇ ਕੇ ਸਾਨੂੰ ਇੱਥੇ ਦਰਸਾਉਣ ਦਾ ਯਤਨ ਕੀਤਾ ਹੈ। ਜਦੋਂ ਸਾਡੀ ਸੁਰਤੀ ਅੰਤਰਮੁਖੀ ਹੋ ਕੇ ਸਿਮਰਨ ਦੁਆਰਾ ਅਨਹਦ ਧੁਨੀ ਨੂੰ ਸੁਣ ਕੇ ਵਿਸਮਾਦ ਵਿੱਚ ਹੈਰਾਨ ਹੋ ਕੇ ਵਾਹ ਵਾਹ ਦੇ ਆਤਮਿਕ ਹਿੰਡੋਲੇ 'ਤੇ ਚੜ੍ਹਦੀ ਹੈ ਤਾਂ ਫਿਰ ਗੁਰਸ਼ਬਦੀ ਗੋਬਿੰਦ ਗੱਜਦਾ ਹੈ। ਅਤੇ ਉਸ ਅਵਸਥਾ ਨੂੰ ਜਦੋਂ ਕਿਸੇ ਬੋਲੀ ਦੁਆਰਾ ਪ੍ਰਗਟਾਇਆ ਜਾਂਦਾ ਹੈ ਉਸ ਨੂੰ ਬਾਣੀ ਕਿਹਾ ਜਾਂਦਾ ਹੈ। ਜਦ ਇਹੀ ਅਨਹਦ ਧੁਨੀ ਜਾਂ ਇਲਾਹੀ ਬਾਣੀ ਦਾ ਪ੍ਰਗਟਾਵਾ ਗੁਰੂਆਂ, ਭਗਤਾਂ, ਸੰਤਾਂ ਦੇ ਹਿਰਦੇ ਦੀਆਂ ਡੂੰਘਿਆਈਆਂ ਵਿੱਚੋਂ ਹੁੰਦਾ ਹੈ ਤਾਂ ਉਹਨੂੰ ਗੁਰਬਾਣੀ, ਭਗਤ ਬਾਣੀ, ਸੱਚ ਬਾਣੀ, ਅੰਮ੍ਰਿਤ ਬਾਣੀ, ਅਨਹਦ ਬਾਣੀ, ਨਿਰਮਲ ਬਾਣੀ, ਤੁਰਕੀ ਬਾਣੀ, ਖਸਮ ਕੀ ਬਾਣੀ, ਪ੍ਰਭ ਬਾਣੀ, ਰੂੜੀ ਬਾਣੀ, ਪੂਰੀ ਬਾਣੀ ਜਾਂ ਅਚਰਜ ਬਾਣੀ ਆਦਿ ਕਿਹਾ ਗਿਆ ਹੈ। ਇਹ ਅਨਹਦ ਧੁਨੀ, ਅਨਹਦ ਨਾਦ ਅਥਵਾ ਬਾਣੀ ਇਹ ਕੀ ਹੈ? ਇਹ ਅਕਾਲ ਪੁਰਖ ਦਾ ਪ੍ਰਕਾਸ਼ ਰੂਪ ਹੈ, ਜਿਵੇਂ ਕਿ ਧੁੱਪ ਸੂਰਜ ਦਾ ਪ੍ਰਕਾਸ਼ ਰੂਪ ਹੈ। ਸੂਰਜ ਨੂੰ ਅਸੀਂ ਕਿਵੇਂ ਜਾਣਦੇ ਹਾਂ? ਉਹਦੀ ਧੁੱਪ ਤੋਂ। ਇਸੇ ਤਰ੍ਹਾਂ ਅਕਾਲ ਪੁਰਖ ਨੂੰ ਅਨਹਦ ਧੁਨੀ, ਅਨਹਦ ਨਾਦ ਜਾਂ ਬਾਣੀ ਦੁਆਰਾ ਜਾਣਿਆ ਜਾ ਸਕਦਾ ਹੈ, ਕਿਉਂਕਿ ਅਕਾਲ ਪੁਰਖ ਸਦਾ ਇੱਕੋ ਹੈ। ਸੋ ਉਹਦੇ ਵਿੱਚੋਂ ਪ੍ਰਕਾਸ਼ਮਈ ਅਨਹਦ ਧੁਨੀ ਅਨਹਦ ਨਾਦ ਅਨਹਦ ਬਾਣੀ ਇਹ ਵੀ ਇੱਕ ਹੀ ਹੋ ਸਕਦੀ ਹੈ। ਜਿਵੇਂ ਸੂਰਜ ਵਿੱਚੋਂ ਸਦਾ ਅਤੁੱਟ ਅਮਿਤ ਅਨਹਦ ਲਗਾਤਾਰ ਕਿਰਨਾਂ ਦੇ ਪ੍ਰਕਾਸ਼ ਨਾਲ ਸਾਰੇ ਸੰਸਾਰ ਨੂੰ ਜੀਵਨ ਪ੍ਰਦਾਨ ਹੁੰਦਾ ਹੈ, ਇਸੇ ਤਰ੍ਹਾਂ ਇਸ ਅਨਹਦ ਧੁਨੀ ਨਾਲ ਬਾਣੀ ਦੁਆਰਾ ਸੰਸਾਰ ਨੂੰ ਸਦਾ ਲਈ ਇਲਾਹੀ ਪ੍ਰਕਾਸ਼ ਅਤੇ ਆਤਮਿਕ ਜੀਵਨ ਮਿਲਦਾ ਹੈ। ਜਦ ਇਹ ਪ੍ਰਕਾਸ਼ ਰੂਪੀ ਬਾਣੀ ਸ਼ਬਦ ਜਾਂ ਅਨਹਦ ਨਾਦ ਇੱਕ ਹੈ, ਇਹ ਅਕਾਲ ਹੈ, ਆਦੇਸ਼ ਹੈ, ਬੇਅੰਤ ਹੈ, ਆਦਿ ਜੁਗਾਦੀ ਹੈ, ਸੰਪੂਰਨ ਹੈ, ਤਾਂ ਫਿਰ ਇਹ ਅਨਹਦ ਬਾਣੀ ਕਿਤੇ ਵੀ ਅੱਖਰਾਂ ਵਿੱਚ ਬੋਲੀ ਵਿੱਚ ਦੇਸ਼ ਕਾਲ ਧਰਮ ਜਾਂ ਮਜ਼ਹਬ ਦੇ ਵਿੱਚ ਸੀਮਤ ਨਹੀਂ ਹੋ ਸਕਦੀ। ਸੋ ਇਹ ਬਾਣੀ ਅਸੀਮਤ ਹੈ। ਇਸ ਬਾਣੀ ਦੇ ਸਰਬੱਗ ਅਤੇ ਅਨੰਤ ਹੋਣ ਦਾ ਸਬੂਤ ਇਹੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਿੱਖ ਗੁਰੂ ਸਾਹਿਬਾਨਾਂ ਤੋਂ ਇਲਾਵਾ ਉਸ ਵੇਲੇ ਦੇ ਅਨੇਕਾਂ ਸਮਕਾਲੀ ਅਤੇ ਕਈ ਮਤਾਂ ਦੇ ਕਈ ਦੇਸ਼ਾਂ ਦੇ ਵੱਖੋ ਵੱਖਰੇ ਸਮਿਆਂ ਵਿੱਚ ਹੋ ਗੁਜ਼ਰੇ ਸੰਤਾਂ ਭਗਤਾਂ ਅਤੇ ਮਹਾਂਪੁਰਖਾਂ ਦੀ ਬਾਣੀ ਵੀ ਸ਼ਾਮਿਲ ਹੈ, ਜਿਹੜੀ ਕਿ ਇੱਕੋ ਅਨਹਦ ਧੁਨੀ ਦੀ ਪ੍ਰਤੀਕ ਹੈ। ਇਹਦੇ ਪ੍ਰਕਾਸ਼ ਵਿੱਚੋਂ ਉਹਨਾਂ ਸੰਤਾਂ ਭਗਤਾਂ ਦੇ ਹਿਰਦਿਆਂ ਰਾਹੀਂ ਭਿੰਨ ਭਿੰਨ ਬੋਲੀਆਂ ਦੇਸ਼ਾਂ ਅਤੇ ਸਮਿਆਂ ਦੇ ਵਿੱਚ ਇਹ ਬਾਣੀ ਪ੍ਰਗਟ ਹੁੰਦੀ ਰਹੀ ਹੈ। ਜਿਵੇਂ ਇੱਕੋ ਨਾਨਕ ਜੋਤ ਗੁਰੂ ਸਾਹਿਬਾਂ ਦੇ 10 ਰੂਪਾਂ ਵਿੱਚੋਂ ਪ੍ਰਕਾਸ਼ਿਤ ਹੁੰਦੀ ਰਹੀ, ਇਸੇ ਤਰ੍ਹਾਂ ਅਨਹਦ ਬਾਣੀ ਜਾਂ ਇੱਕਾ ਬਾਣੀ ਵੀ ਸੀਮਤ ਬੋਲੀ ਅਤੇ ਸੀਮਤ ਅੱਖਰਾਂ ਵਿੱਚ ਪ੍ਰਕਾਸ਼ਮਾਨ ਹੋਈ ਹੈ, ਜਿਹਨੂੰ ਅਸੀਂ ਗੁਰਬਾਣੀ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿੱਚ ਮੰਨਦੇ ਹਾਂ। ਇਹਦਾ ਮਤਲਬ ਇਹ ਹੈ ਕਿ ਕਿਸੇ ਖਾਸ ਅੱਖਰ ਜਾਂ ਬੋਲੀ ਦੇ ਰੂਪ ਧਾਰਨ ਨਾਲ ਵੀ ਇਹ ਅਨਹਦ ਬਾਣੀ ਅੱਖਰਾਂ ਜਾਂ ਬੋਲੀ ਵਿੱਚ ਸੀਮਤ ਨਹੀਂ ਹੋ ਸਕਦੀ। ਇਹ ਸਿਰਫ ਉਸ ਬਾਣੀ ਨੂੰ ਦਰਸਾਇਆ ਗਿਆ ਹੈ ਇਹਨਾਂ ਅੱਖਰਾਂ ਵਿੱਚ, ਲੇਕਿਨ ਇਹ ਕਿਤੇ ਵੀ ਅੱਖਰਾਂ ਦੇ ਵਿੱਚ ਸੀਮਤ ਨਹੀਂ ਹੋ ਸਕਦੀ। ਅੱਖਰ ਸ਼ਾਸਤਰ ਸਿਮਰਤ ਪੁਰਾਣਾ, ਅੱਖਰ ਨਾਦ ਕਥਨ ਵਖਾਨਾ, ਦ੍ਰਿਸ਼ਟਮਾਨ ਅੱਖਰ ਹੈ ਜੇਤਾ, ਨਾਨਕ ਪਾਰ ਬ੍ਰਹਮ ਨਿਰਲੇਪਾ। 52 ਅੱਖਰ ਲੋਕ ਤ੍ਰੈ ਸਭ ਕੁਛ ਇਨਹੀ ਮਾਹੇ, ਇਹ ਅੱਖਰ ਖਿਰ ਜਾਏਂਗੇ ਉਹ ਇਹ ਅੱਖਰ ਇਨ ਮੈਂ ਨਾਹੀ। ਜਹਾਂ ਬੋਲ ਤੈ ਅੱਖਰ ਆਵਾ, ਜੈ ਅਬੋਲ ਤੈ ਮਨ ਨ ਰਹਾਵਾ, ਬੋਲ ਅਬੋਲ ਮਦ ਹੈ ਸੋਈ, ਜਸ ਉਹ ਹੈ ਤਸ ਲਖੇ ਨਾ ਕੋਈ। ਸੋ ਇਹ ਕਹਿਣਾ ਗਲਤ ਹੈ ਕਿ ਇਹ ਬਾਣੀ ਜੋ ਸਾਨੂੰ ਗੁਰਸਿੱਖਾਂ ਨੂੰ ਵਿਰਸੇ ਵਿੱਚ ਮਿਲੀ ਹੈ ਇਹ ਸਿਰਫ ਸਾਡੀ ਸਿੱਖਾਂ ਦੀ ਹੀ ਮਲਕੀਅਤ ਹੈ, ਬਲਕਿ ਇਹ ਬਾਣੀ ਦੇਸ਼ ਕਾਲ ਤੋਂ ਰਹਿਤ ਹੈ। ਅਨਹਦ ਧੁਨੀ ਦੁਆਰਾ ਇਹ ਸਾਰੇ ਖੰਡਾਂ ਬ੍ਰਹਿਮੰਡਾਂ ਵਿੱਚ ਫੈਲਿਓ ਅਨੁਰਾਗ ਹੈ। ਇਹ ਬਾਣੀ ਸਾਰੇ ਵਿਸ਼ਵ ਦਾ ਸਾਂਝਾ ਜੁਗੋ ਜੁਗ ਚਾਨਣ ਮੁਨਾਰਾ ਹੈ, ਇਹ ਜਗ ਚਾਨਣ ਹੈ। ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਸੇ ਮਨ ਆਏ। ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ। ਸੋਏ ਗੁਰਬਾਣੀ ਸਾਡੀ ਗੁਰਸਿੱਖਾਂ ਦੀ ਵਿਰਾਸਤ ਨਹੀਂ ਬਲਕਿ ਸਾਡੀ ਅਮਾਨਤ ਹੈ। ਇਹਦੇ ਅਨੁਭਵੀ ਤੱਤ ਗਿਆਨ ਦੇ ਪ੍ਰਕਾਸ਼ ਨੂੰ ਸੰਸਾਰ ਦੇ ਕੋਨੇ ਕੋਨੇ ਤੱਕ ਫੈਲਾਉਣਾ ਸਾਡਾ ਪਹਿਲਾ ਅਤੇ ਮੁੱਖ ਫਰਜ਼ ਬਣਦਾ ਹੈ। ਅਤਿਅੰਤ ਦੁੱਖ ਦੀ ਗੱਲ ਹੈ ਕਿ ਸਤਿਗੁਰਾਂ ਦੇ ਇਸ ਅਮੋਲਕ ਆਤਮਿਕ ਖਜ਼ਾਨੇ ਦੀ ਵਿਰਾਸਤ ਤੋਂ ਅਸੀਂ ਆਪ ਵੀ ਪੂਰਾ ਪੂਰਾ ਲਾਹਾ ਨਹੀਂ ਲੈ ਸਕੇ। ਸੰਸਾਰ ਵਿੱਚ ਇਸ ਬਾਣੀ ਦੇ ਸਾਰਥਿਕ ਤੱਤ ਗਿਆਨ ਨੂੰ ਫੈਲਾਉਣਾ ਤਾਂ ਕੀ ਸੀ, ਬਲਕਿ ਗੁਰਬਾਣੀ ਨੂੰ ਅਸੀਂ ਸਿਰਫ ਪਾਠ ਪੂਜਾ, ਕਰਮ ਕਾਂਡ, ਭਾਈਚਾਰਕ ਵਿਵਹਾਰ, ਸਵਾਰਥ ਪੂਰਤੀ, ਰਾਗਾਂ ਦੇ ਪ੍ਰਗਟਾਵੇ ਜਾਂ ਵਾਦ ਵਿਵਾਦ ਕਰਨ ਲਈ ਹੀ ਵਰਤਦੇ ਹਾਂ। ਇਸ ਅਣਗਹਿਣੀ ਲਈ ਸਮੂਹ ਸਿੱਖ ਸੰਗਤਾਂ ਜ਼ਿੰਮੇਵਾਰ ਹਨ। ਹੁਣ ਇਸ ਦੇ ਵਿੱਚ ਦੂਸਰਾ ਸ਼ਬਦ ਹੈ ਇੱਕ ਗੁਰ। ਇੱਕ ਗੁਰੂ, ਗੁਰੂ ਅੱਖਰ ਦੇ ਅਰਥ ਹਨ ਜੋ ਅਗਿਆਨ ਨੂੰ ਨਾਸ਼ ਕਰਦਾ ਹੈ ਅਤੇ ਸਿੱਖ ਨੂੰ ਤੱਤ ਗਿਆਨ ਸਮਝਾਉਂਦਾ ਹੈ, ਉਹ ਗੁਰੂ ਹੈ। ਦੂਸਰੇ ਲਫ਼ਜ਼ਾਂ ਵਿੱਚ ਅਗਿਆਨਤਾ ਜਾਂ ਭਰਮ ਦੇ ਹਨੇਰੇ ਨੂੰ ਦੂਰ ਕਰਨ ਵਾਲੀ ਰੋਸ਼ਨੀ ਨੂੰ ਗੁਰੂ ਕਿਹਾ ਜਾਂਦਾ ਹੈ। ਸੋ ਗੁਰੂ ਇਲਾਹੀ ਰੋਸ਼ਨੀ ਜਾਂ ਪ੍ਰਕਾਸ਼ ਰੂਪ ਜੋਤ ਹੈ। ਜਿਵੇਂ ਦ੍ਰਿਸ਼ਟਮਾਨ ਦੁਨੀਆ ਵਿੱਚ ਸੂਰਜ ਇੱਕੋ ਹੈ ਅਤੇ ਉਹਦੀ ਇੱਕੋ ਪ੍ਰਕਾਸ਼ਮਈ ਧੁੱਪ ਸਾਰੀ ਸ੍ਰਿਸ਼ਟੀ ਦਾ ਹਨੇਰਾ ਦੂਰ ਕਰਦੀ ਹੈ, ਇਸੇ ਤਰ੍ਹਾਂ ਇਲਾਹੀ ਧੁੱਪ ਜਾਂ ਸ਼ਬਦ ਉਹ ਵੀ ਸਾਡੇ ਮਾਇਆ ਦੇ ਭਰਮ ਦੇ ਹਨੇਰੇ ਨੂੰ ਦੂਰ ਕਰਦਾ ਹੈ। ਇਹ ਇਲਾਹੀ ਪ੍ਰਕਾਸ਼ ਰੂਪੀ ਸ਼ਬਦ ਸਾਰੇ ਵਿਸ਼ਵ ਦਾ ਸੱਚਾ ਸੁੱਚਾ ਇੱਕੋ ਇੱਕ ਗੁਰੂ ਹੈ। ਇਹ ਅਤ ਸੂਖਮ ਪ੍ਰਕਾਸ਼ਮਈ ਜੀਵਨ ਰੋ ਹੈ ਜਿਹਨੂੰ ਕਿ ਗੁਰਬਾਣੀ ਵਿੱਚ ਨਾਮ, ਸ਼ਬਦ, ਅੰਮ੍ਰਿਤ, ਹੁਕਮ, ਬਾਣੀ ਆਦਿ ਅਨੇਕਾਂ ਨਾਵਾਂ ਨਾਲ ਸਨਮਾਨਿਆ ਗਿਆ ਹੈ। ਗੁਰੂ ਸਾਹਿਬਾਨ ਕਿਉਂਕਿ ਆਪ ਜੋਤ ਸਰੂਪ ਸਨ, ਉਹ ਸ਼ਬਦ ਸਰੂਪ ਸਨ, ਪਰ ਸਾਡੇ ਕਲਯੁਗੀ ਜੀਵਾਂ 'ਤੇ ਤਰਸ ਕਰਕੇ ਉਹਨਾਂ ਪੰਜ ਭੂਤਕ ਸਰੀਰ ਧਾਰਿਆ, ਇਸ ਲਈ ਕਿ ਸਾਨੂੰ ਆਪਣੀਆਂ ਇਹਨਾਂ ਅੱਖਾਂ ਨਾਲ ਦਰਸ਼ਨ ਕਰਕੇ, ਇਹਨਾਂ ਕੰਨਾਂ ਨਾਲ ਉਹਨਾਂ ਦੇ ਮੁਖਾਰ ਬਿੰਦ ਤੋਂ ਬਚਨ ਬਾਣੀ ਸੁਣ ਕੇ ਸ਼ਰਧਾ ਉਪਜੇ ਅਤੇ ਉਹਨਾਂ ਦੀ ਆਤਮਿਕ ਅਗਵਾਈ ਦੀ ਰੋਸ਼ਨੀ ਵਿੱਚ ਅਸੀਂ ਆਪਣੇ ਜੀਵਨ ਨੂੰ ਢਾਲ ਕੇ ਬ੍ਰਹਮ ਮੰਡਲ ਵਿੱਚ ਪੁੱਜਣ ਲਈ ਸਤਸੰਗਤ ਦੁਆਰਾ ਉੱਦਮ ਕਰ ਸਕੀਏ। ਜਨ ਨਾਨਕ ਬੋਲੇ ਅੰਮ੍ਰਿਤ ਬਾਣੀ, ਗੁਰਸਿੱਖਾਂ ਕੇ ਮਨ ਪਿਆਰੀ ਬਾਣੀ, ਉਪਦੇਸ਼ ਕਰੇ ਗੁਰ ਸਤਿਗੁਰ ਪੂਰਾ, ਗੁਰ ਸਤਿਗੁਰ ਪਰ ਉਪਕਾਰੀਆ ਜੀਓ। ਹੁਣ ਗੁਰੂ ਸਾਹਿਬਾਨਾਂ ਦਾ ਪੰਜ ਭੂਤਕ ਸਰੀਰ ਤਾਂ ਸਾਡੇ ਵਿੱਚ ਨਹੀਂ, ਪਰ ਉਹਨਾਂ ਨੇ ਆਪਣਾ ਆਤਮਿਕ ਪ੍ਰਕਾਸ਼, ਆਪਣਾ ਗਿਆਨ, ਦੀਖਿਆ, ਹੁਕਮ, ਉਪਦੇਸ਼, ਵਿਚਾਰ, ਆਦੇਸ਼, ਬਚਨ, ਖਜ਼ਾਨਾ ਜਾਂ ਆਪਣਾ ਸਮੁੱਚਾ ਆਪਾ ਗੁਰਬਾਣੀ ਦੇ ਰੂਪ ਵਿੱਚ ਸਾਡੀ ਅਗਵਾਈ ਲਈ ਸਾਨੂੰ ਬਖਸ਼ਿਆ ਹੈ। ਗੁਰੂ ਸਾਹਿਬਾਨ ਦੀ ਬਾਣੀ ਰੂਪ, ਸ਼ਬਦ ਰੂਪ ਆਤਮਿਕ ਜੋਤ, ਇਹ ਸੀਮਤ ਤੇ ਬਿਨਸਨਹਾਰ ਅੱਖਰਾਂ ਦੀ ਪਕੜ ਜਾਂ ਇਨਸਾਨੀ ਬੁੱਧੀ ਦੀ ਸਮਝ ਤੇ ਪਕੜ ਤੋਂ ਪਰੇ ਹੈ, ਪਰ ਇਹਨਾਂ ਅੱਖਰਾਂ ਜਾਂ ਸ਼ਬਦਾਂ ਦੇ ਪਿੱਛੇ ਉਹੀ ਇਲਾਹੀ ਜੋਤ ਛੁਪੀ ਹੋਈ ਹੈ। ਗੁਰਬਾਣੀ ਵਿੱਚ ਅਤੇ ਭਾਈ ਗੁਰਦਾਸ ਜੀ ਦੀ ਬਾਣੀ ਵਿੱਚ ਗੁਰੂ ਦਾ ਸਰੂਪ ਇਸ ਤਰ੍ਹਾਂ ਬਿਆਨ ਕੀਤਾ ਗਿਆ ਹੈ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦੇ ਜਗ ਬੋਰਾਨਮ। ਆਪੇ ਸਤਿਗੁਰ ਸ਼ਬਦ ਹੈ ਆਪੇ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਮੂਰਤ ਗੁਰ ਸ਼ਬਦ ਹੈ ਸਾਧ ਸੰਗਤ ਮਿਲ ਅੰਮ੍ਰਿਤ ਵੇਲਾ, ਸਤਿਗੁਰ ਮੈਂ ਸ਼ਬਦ ਸ਼ਬਦ ਮੈਂ ਸਤਿਗੁਰ ਹੈ, ਨਿਗੁਣ ਸਗੁਣ ਗਿਆਨ ਧਿਆਨ ਸਮਝਾਵੇ ਜੀ। ਸੋ ਬਾਣੀ ਇੱਕ ਹੈ, ਸ਼ਬਦ ਵੀ ਇੱਕ ਹੈ, ਸੋ ਬਾਣੀ ਰੂਪ ਗੁਰੂ ਤੇ ਸ਼ਬਦ ਰੂਪ ਗੁਰੂ ਇਹ ਦੋਨੋਂ ਇੱਕੋ ਹੀ ਹਨ, ਜੁਗਾਂ ਜੁਗਾਂਤਰਾਂ ਤੋਂ ਇਸੇ ਤਰ੍ਹਾਂ ਕਾਇਮ ਦਾਇਮ ਸਦਾ ਸਲਾਮਤ ਅਟਲ ਗੁਰੂ ਦਾ ਹੀ ਇਹ ਸਾਰਾ ਵਰਤ ਵਰਤਾਰਾ ਚੱਲਿਆ ਜਾ ਰਿਹਾ ਹੈ। ਗੁਰ ਪਰਮੇਸ਼ਰ ਏਕ ਹੈ, ਸਭ ਨੇ ਰਿਹਾ ਸਮਾਏ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸੀ ਪੁਰਖ ਹੈ ਸਭ ਮੈਂ ਰਿਹਾ ਸਮਾਏ, ਆਦੰਤ ਇੱਕ ਹੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ। ਇਸ ਵਿਚਾਰ ਤੋਂ ਕੀ ਸਿੱਧ ਹੁੰਦਾ ਹੈ ਕਿ ਗੁਰਮਤ ਅਨੁਸਾਰ ਆਦ ਅੰਤ ਜੁਗੋ ਜੁਗ ਇੱਕੋ ਗੁਰੂ ਹੈ, ਕੋਈ ਵੀ ਦੋ ਚਾਰ ਦਸ ਨਹੀਂ ਹੋ ਸਕਦੇ। ਹਾਂ, ਸਮੇਂ ਸਮੇਂ ਅਨੁਸਾਰ ਉਦੋਂ ਦੀ ਸੱਭਿਅਤਾ ਤੇ ਮਨੁੱਖੀ ਰੁਚੀ ਅਨੁਸਾਰ ਇਹ ਇੱਕੋ ਜੋਤ ਭਿੰਨ ਭਿੰਨ ਭੇਖਾਂ ਵਿੱਚ ਸਰੀਰ ਧਾਰ ਕੇ ਇਸ ਲੁਕਾਈ ਨੂੰ ਤਾਰਨ ਆਈ ਅਤੇ ਉਹ ਭਿੰਨ ਭਿੰਨ ਬੋਲੀਆਂ ਵਿੱਚ ਆਪਣੀਆਂ ਬਾਣੀਆਂ ਛੱਡ ਗਏ, ਜਿਹਦੇ ਤੋਂ ਭਿੰਨ ਭਿੰਨ ਮਜ਼ਹਬ ਜਾਂ ਧਰਮ ਹੋਂਦ ਵਿੱਚ ਆਏ। ਜ਼ਰੂਰੀ ਨੁਕਤਾ ਹੈ ਕਿ ਸਾਰੇ ਹੀ ਪੀਰ ਪੈਗੰਬਰ ਔਲੀਏ ਅਵਤਾਰ ਇਹ ਆਪਣੇ ਸੇਵਕਾਂ ਅਤੇ ਸ਼ਰਧਾਲੂਆਂ ਨੂੰ ਆਪਣੀ ਸ਼ਖਸੀਅਤ ਜਾਂ ਵਿਅਕਤੀ ਪੂਜਾ ਵਿੱਚ ਫਸਾਉਂਦੇ ਰਹੇ, ਪਰ ਗੁਰੂ ਸਾਹਿਬਾਨ ਨੇ ਸਾਡੇ ਉੱਪਰ ਅਪਾਰ ਮਿਹਰ ਕੀਤੀ, ਬਖਸ਼ਿਸ਼ ਕੀਤੀ ਅਤੇ ਦੂਰ ਦ੍ਰਿਸ਼ਟੀ ਦੁਆਰਾ ਇਹਨੂੰ ਵਿਅਕਤੀਗਤ ਸ਼ਖਸੀਅਤ ਤੋਂ ਉੱਚਾ ਉਠਾ ਕੇ ਹਮੇਸ਼ਾ ਲਈ ਇਸ ਇਲਾਹੀ ਪ੍ਰਕਾਸ਼ ਰੂਪ ਬਾਣੀ, ਸ਼ਬਦ, ਨਾਮ ਜਾਂ ਹੁਕਮ ਦੇ ਅਟਲ ਅਤੇ ਇੱਕੋ ਇੱਕ ਸੱਚੇ ਗੁਰੂ ਦੇ ਲੜ ਲਾ ਗਏ। ਗੁਰੂ ਸਾਹਿਬਾਨ ਦੀ ਇਸ ਦੂਰ ਅੰਦੇਸ਼ੀ ਅਤੇ ਅਤਿਅੰਤ ਕਿਰਪਾ ਦੁਆਰਾ ਸਾਨੂੰ ਦੇਹਧਾਰੀ ਗੁਰੂਆਂ ਦੀ ਤਲਾਸ਼ ਦੀ ਖੇਚਲ ਅਤੇ ਆਪੂ ਬਣੇ ਗੁਰੂਆਂ ਦੇ ਭੰਬਲ ਭੁੱਸਿਆਂ ਅਤੇ ਮਨਮਤਾਂ ਤੋਂ ਹਮੇਸ਼ਾ ਲਈ ਬਚਾ ਲਿਆ ਅਤੇ ਬਖਸ਼ਿਆ ਹੋਇਆ ਮਹਾਂਪੁਰਖਾਂ, ਸੰਤਾਂ, ਭਗਤਾਂ, ਸਾਧ ਜਨਾਂ, ਸਿਮਰਨ ਵਾਲਿਆਂ, ਸ਼ਬਦ ਸੁਰਤ ਵਿੱਚ ਲੀਨ ਹੋਇਆ ਹੋਇਆ, ਅਨਹਦ ਸ਼ਬਦ ਵਿੱਚ ਗੁਰੂ ਪਿਆਰ ਵਿੱਚ ਰੰਗਿਆ ਹੋਇਆ, ਨਾਨਕ ਘਰ ਦੇ ਗੋਲੇ ਬਣਿਆ ਹੋਇਆ, ਬੈ ਖਰੀਦ ਸੇਵਕ ਬਣਿਆ ਹੋਇਆ, ਪ੍ਰੇਮ ਸਵੈਪਨਾ ਦੀ ਮਸਤੀ ਵਾਲੇ ਪ੍ਰੇਮ ਰਸ ਵਿੱਚ ਖੀਵੇ ਹੋਏ ਹੋਏ, ਪਿਰਮ ਪਿਆਲੇ ਨਾਲ ਨਸ਼ਈ ਹੋਏ, ਚੁੱਪ ਪ੍ਰੀਤ ਵਿੱਚ ਮਤਵਾਰੇ ਹੋਏ ਗੁਰਮੁਖ ਪਿਆਰਿਆਂ ਦੀ ਸਾਨੂੰ ਸੰਗਤ ਕਰਨ ਦਾ ਤਕੀਦੀ ਹੁਕਮ ਕੀਤਾ ਹੈ, ਜਿਸ ਨੂੰ ਗੁਰਬਾਣੀ ਵਿੱਚ ਸਤ ਸੰਗਤ, ਸਾਧ ਸੰਗਤ, ਦੈਵੀ ਸੰਗਤ, ਆਤਮ ਸੰਗਤ, ਸੱਚ ਸੰਗਤ, ਗੁਰ ਸੰਗਤ, ਸੰਤ ਮੰਡਲੀ, ਸਾਧ ਸਭਾ, ਉੱਤਮ ਪੰਥ ਅਤੇ ਸੰਤ ਸੱਜਣ ਪਰਿਵਾਰ ਆਦਿ ਅਨੇਕਾਂ ਨਾਵਾਂ ਦੁਆਰਾ ਸਨਮਾਨਿਆ ਗਿਆ ਹੈ। ਸਾਧ ਸਭਾ, ਸੰਤਾਂ ਕੀ ਸੰਗਤ, ਨਦਰ ਪ੍ਰਭੂ ਸੁਖ ਪਾਇਆ, ਮੁਕਤ ਬੈਕੁੰਠ ਸਾਧ ਕੀ ਸੰਗਤ, ਜਨ ਪਾਇਓ ਹਰ ਕਾ ਧਾਮ, ਸੰਤ ਸਭਾ ਜੈਕਾਰ ਕਰ, ਗੁਰਮੁਖ ਕਰਮ ਕਮਾਓ। ਗੁਰੂ ਸਾਹਿਬਾਨ ਦੀ ਇਸ ਅਮੋਲਕ ਦੇਣ, ਇਸ ਗੁਰ ਪ੍ਰਸਾਦ ਨੂੰ ਅਸੀਂ ਬੁੱਝਿਆ ਮੰਨਿਆ ਨਹੀਂ, ਇਹਦਾ ਸ਼ੁਕਰਾਨਾ ਤਾਂ ਕੀ ਕਰਨਾ ਸੀ। ਹੁਣ ਇਸ ਤੋਂ ਅੱਗੇ ਹੈ ਇੱਕੋ ਸ਼ਬਦ ਵਿਚਾਰ। ਜਿਵੇਂ ਦੱਸਿਆ ਜਾ ਚੁੱਕਾ ਹੈ, ਬਾਣੀ ਜਾਂ ਸ਼ਬਦ ਦੇ ਦੋ ਸਰੂਪ ਹਨ, ਇੱਕ ਸੂਖਮ, ਦੂਸਰਾ ਅਸਥੂਲ। ਇੱਕ ਆਤਮਿਕ ਅਨੁਭਵੀ ਖੇਲ ਹੈ, ਦੂਜਾ ਬੁੱਧੀ ਦੀ ਸਮਝ ਤੇ ਪਕੜ ਗੋਚਰਾ। ਇੱਕ ਸਰਬੱਗ ਹੈ, ਦੂਜਾ ਦੇਸ਼ ਕਾਲ ਵਿੱਚ ਸੀਮਤ। ਇੱਕ ਅਟਲ ਹੈ, ਦੂਜਾ ਨਾਸ਼ਵਾਨ। ਇਸ ਤਰ੍ਹਾਂ ਇੱਕੋ ਸ਼ਬਦ ਵਿਚਾਰ ਦੇ ਵੀ ਦੋ ਪਹਿਲੂ ਹਨ, ਇੱਕ ਬੁੱਧੀ ਦਾ ਵਿਸ਼ਾ ਹੈ, ਦੂਜਾ ਅਨੁਭਵੀ ਆਤਮਿਕ ਗਿਆਨ ਦਾ। ਅਸੀਂ ਵੱਡੀ ਭੁੱਲ ਕਰਦੇ ਹਾਂ ਜਦ ਅਤਿਅੰਤ ਸੂਖਮ ਆਤਮਿਕ ਵਿਸ਼ਿਆਂ ਨੂੰ ਅਸੀਂ ਸੀਮਤ ਬੁੱਧੀ ਨਾਲ ਸਮਝ ਕੇ ਆਪਣੇ ਗਿਆਨ ਅਤੇ ਫਿਲੋਸਫੀਆਂ ਦੁਆਰਾ ਵਾਦ ਵਿਵਾਦ ਕਰਦੇ ਹਾਂ। ਇਸ ਤਰ੍ਹਾਂ ਅਸੀਂ ਆਪਣੇ ਆਪ ਨੂੰ ਵੀ ਅਤੇ ਸੰਗਤਾਂ ਨੂੰ ਵੀ ਭਰਮ ਭੁਲੇਖਿਆਂ ਵਿੱਚ ਫਸਾਉਂਦੇ ਹਾਂ। ਇਸ ਪੰਕਤੀ ਵਿੱਚ ਆਏ ਲਫ਼ਜ਼ ਇੱਕੋ ਸ਼ਬਦ ਵਿਚਾਰ ਤੋਂ ਕੀ ਭਾਵ ਹੈ? ਇੱਕੋ ਅਨੁਭਵੀ ਵਿਚਾਰ। ਗੁਰਬਾਣੀ ਵਿੱਚ ਜਿੱਥੇ ਵੀ ਵਿਚਾਰ ਲਫ਼ਜ਼ ਆਇਆ ਹੈ, ਇਹਦੇ ਤੋਂ ਭਾਵ ਅਨੁਭਵੀ ਵਿਚਾਰ ਹੀ ਹੈ। ਇਹ ਸੂਖਮ ਇੱਕਾ ਬਾਣੀ ਜਾਂ ਸ਼ਬਦ ਕੇਵਲ ਅਨੁਭਵੀ ਵਿਚਾਰ ਨਾਲ ਬੁੱਝਿਆ, ਸੀਜਿਆ, ਪਹਿਚਾਣਿਆ, ਜਾਣਿਆ ਅਤੇ ਮਾਣਿਆ ਜਾ ਸਕਦਾ ਹੈ। ਇਹ ਸਾਡੀ ਸੀਮਿਤ ਬੁੱਧੀ ਦੇ ਵਿਚਾਰ ਗੋਚਰਾ ਨਹੀਂ। ਬੁੱਝਣਾ ਅਤੇ ਸਿੱਝਣਾ ਕਿਹਨੂੰ ਕਹਿੰਦੇ ਹਨ? ਕਿਸੇ ਗੁੱਝੇ ਭੇਦ ਨੂੰ ਜਾਣਨ ਜਾਂ ਸਮਝਣ ਨੂੰ ਕਹਿੰਦੇ ਹਨ, ਅਤੇ ਚੀਨਣਾ ਅਤੇ ਪਹਿਚਾਨਣਾ ਇਹ ਕਿਸੇ ਗੁਆਚੀ ਜਾਂ ਭੁੱਲੀ ਹੋਈ ਗੱਲ ਨੂੰ ਯਾਦ ਕਰਕੇ ਉਹਨੂੰ ਪਹਿਚਾਨਣਾ ਹੈ। ਇਸ ਸਮੁੱਚੀ ਕਿਰਿਆ ਨੂੰ ਅਨੁਭਵੀ ਵਿਚਾਰ ਕਿਹਾ ਜਾਂਦਾ ਹੈ। ਸਾਧ ਸੰਗਤ ਜਾਂ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੇ ਮੇਲ ਅਤੇ ਸੰਗਤ ਵਿੱਚ ਧਿਆਨ ਨਾਲ ਬਾਣੀ ਦਾ ਪਾਠ ਕਰਦਿਆਂ, ਨਾਮ ਅਭਿਆਸ ਕਮਾਈ ਕਰਦਿਆਂ, ਜਦੋਂ ਸਹਿਜੇ ਸਹਿਜੇ ਸਾਡੇ ਮਨ ਦੀ ਮੈਲ ਕੱਟੀ ਜਾਣੀ ਸ਼ੁਰੂ ਹੁੰਦੀ ਹੈ, ਸਾਡਾ ਮਨ ਹਲਕਾ ਹੋ ਕੇ ਮਾਈਕੀ ਮੰਡਲ ਵਿੱਚੋਂ ਗੁਬਾਰੇ ਵਾਂਗ ਉਤਾਂ ਆਤਮਿਕ ਮੰਡਲ ਵਿੱਚ ਉਡਾਰੀਆਂ ਲਾਉਂਦਾ, ਪ੍ਰਕਾਸ਼ ਮੰਡਲ ਵਿੱਚ ਹੁਲਾਰੇ ਲੈਂਦਾ ਕਿਸੇ ਅਕਹਿ ਇਲਾਹੀ ਰਹੱਸਮਈ ਪ੍ਰਕਾਸ਼ ਦੀਆਂ ਲਿਸ਼ਕਾਂ ਮਾਣਦਾ ਹੈ। ਇਸ ਤਰ੍ਹਾਂ ਮਾਈਕੀ ਮੰਡਲ ਵਿੱਚੋਂ ਨਿਕਲ ਕੇ ਜਦੋਂ ਸਾਡੇ ਮਨ ਉੱਤੇ ਆਤਮਿਕ ਪ੍ਰਕਾਸ਼ ਦੀਆਂ ਝਲਕਾਂ ਪੈਂਦੀਆਂ ਹਨ ਤਾਂ ਸਾਡਾ ਅਨੁਭਵ ਖੁੱਲ੍ਹਦਾ ਹੈ। ਇਸੇ ਅਨੁਭਵੀ ਪ੍ਰਕਾਸ਼ ਦੁਆਰਾ ਸਾਡਾ ਮਨ ਆਤਮ ਪ੍ਰਕਾਸ਼ ਨਾਲ ਇੱਕ ਸੁਰ ਹੋ ਕੇ ਬਾਣੀ ਜਾਂ ਅਨਹਦ ਸ਼ਬਦ ਦੇ ਪ੍ਰਕਾਸ਼ਮਈ ਤੱਤ ਗਿਆਨ ਨੂੰ ਸਮਝ ਸਕਦਾ ਹੈ, ਬੁੱਝ ਸਕਦਾ ਹੈ ਅਤੇ ਗੁਰਬਾਣੀ ਦੇ ਅੰਤਰ ਆਤਮੇ ਤੱਤ ਗਿਆਨ ਦਾ ਲਾਹਾ ਲੈ ਸਕਦਾ ਹੈ। ਗੁਰਮੁਖ ਬਾਣੀ ਬ੍ਰਹਮ ਹੈ, ਸ਼ਬਦ ਮਿਲਾਵਾ ਹੋਏ। ਸ਼ਬਦੇ ਸਾਧ ਜਾਣੇ ਤਾਂ ਆਪ ਪਛਾਣੇ ਨਿਰਮਲ ਬਾਣੀ ਸ਼ਬਦ ਵਖਾਣੇ, ਅੰਮ੍ਰਿਤ ਬਾਣੀ ਤੱਤ ਵਖਾਣੀ, ਗਿਆਨ ਧਿਆਨ ਵਿੱਚ ਆਈ, ਗੁਰਮੁਖ ਆਖੀ ਗੁਰਮੁਖ ਜਾਤੀ, ਸੁਰਤੀ ਕਰਮ ਧਿਆਈ। ਦੂਸਰੇ ਲਫਜ਼ਾਂ ਵਿੱਚ ਇਸ ਅਨਹਦ ਬਾਣੀ ਜਾਂ ਅਨਹਦ ਸ਼ਬਦ ਨੂੰ ਸਮਝਣ ਬੁੱਝਣ ਅਤੇ ਇਹਦੇ ਤੱਤ ਗਿਆਨ ਦੇ ਪ੍ਰਕਾਸ਼ ਜਾਂ ਇਹਦੇ ਅਨੁਭਵੀ ਵਿਚਾਰ ਦਾ ਰੰਗ ਮਾਨਣ ਵਾਸਤੇ ਕਿਹੜੇ ਕਿਹੜੇ ਨੁਕਤਿਆਂ ਦੀ ਲੋੜ ਹੈ ਉਹ ਗੁਰਮੁਖ ਪਿਆਰਿਆਂ ਨੇ ਦਰਸਾਏ ਹਨ। ਪਹਿਲਾ ਹੈ ਲਗਾਤਾਰ ਸਾਧ ਸੰਗਤ, ਦੂਜਾ ਸ਼ਬਦ ਕਮਾਈ ਅਤੇ ਤੀਸਰਾ ਗੁਰਪ੍ਰਸਾਦ। ਗੁਰ ਕੀ ਬਾਣੀ ਗੁਰ ਤੇ ਜਾਤੀ, ਜੇ ਸ਼ਬਦ ਰਤੇ ਰੰਗ ਲਾਏ। ਇਸ ਤਰ੍ਹਾਂ ਜੋ ਅਸੀਂ ਗੁਰਵਾਕ ਪੜ੍ਹਦੇ ਸੁਣਦੇ ਹਾਂ, ਇਹ ਬਾਣੀ ਜੋ ਜੀਓ ਜਾਣੇ ਤਿਸ ਅੰਤਰ ਰਵੇ ਹਰਨਾਮਾ, ਉਹਦੀ ਆਤਮ ਕਲਾ ਸਾਡੇ ਤੇ ਵਰਤ ਸਕਦੀ ਹੈ। ਆਤਮ ਮੰਡਲ ਦਾ ਅਨੁਭਵੀ ਗਿਆਨ ਇਹ ਦਿਮਾਗੀ ਖੋਜ ਦੀ ਪਕੜ ਜਾਂ ਪਹੁੰਚ ਤੋਂ ਉੱਪਰ ਹੈ। ਜਿਵੇਂ ਜਦੋਂ ਸਰੀਰ ਨੂੰ ਬਿਜਲੀ ਦੇ ਕਰੰਟ ਦੀ ਛੋਹ ਲੱਗਦੀ ਹੈ ਤਾਂ ਸਾਡੇ ਸਰੀਰ ਵਿੱਚ ਕੋਈ ਥਰਕੰਬਣੀ ਵਾਈਬ੍ਰੇਸ਼ਨ ਫਿਰ ਜਾਂਦੀ ਹੈ, ਭਾਵੇਂ ਇਹ ਥਰਕੰਬਣੀ ਹਾਨੀਕਾਰਕ ਹੁੰਦੀ ਹੈ। ਇਹਦੇ ਉਲਟ ਜਦੋਂ ਅਨੁਭਵੀ ਆਤਮਿਕ ਲਿਸ਼ਕ ਸ਼ਬਦ ਜਾਂ ਨਾਮ ਦੇ ਪ੍ਰਕਾਸ਼ ਦਾ ਝਲਕਾਰਾ ਸਾਡੇ ਮਨ ਤੇ ਪੈਂਦਾ ਹੈ ਤਾਂ ਸਾਡੇ ਤਨ ਮਨ ਅੰਤਰ ਆਤਮਾ ਵਿੱਚ ਵੀ ਕੋਈ ਅਨੋਖੀ ਅਕਹਿ ਰੁਣਚੁਣ ਮਹਿਸੂਸ ਹੁੰਦੀ ਹੈ, ਜੋ ਸੁੱਖ ਸ਼ਾਂਤੀ ਠੰਡ ਆਨੰਦ ਪ੍ਰੀਤ ਪਿਆਰ ਪਿਰਮ ਰਸ ਚਾਉ ਤੇ ਮਹਾਰਸ ਪ੍ਰਦਾਨ ਕਰਦੀ ਹੈ। ਇਸ ਰੁਣਚੁਣ ਦੇ ਸਵਾਦ ਇਸ ਰਸ ਨੂੰ ਅੱਖਰਾਂ ਜਾਂ ਬੋਲੀ ਵਿੱਚ ਬਿਆਨਿਆ ਨਹੀਂ ਜਾ ਸਕਦਾ। ਜਹਾਂ ਬੋਲ ਤੈ ਅੱਛਰ ਆਵਾ, ਜੈ ਅਬੋਲ ਤੈ ਮਨ ਨਾ ਰਹਾਵਾ, ਬੋਲ ਅਬੋਲ ਮਦ ਹੈ ਸੋਈ, ਜਸ ਉਹ ਹੈ ਤਸ ਲਖੇ ਨਾ ਕੋਈ, ਸੋ ਕਹਿਵੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ। ਇਸ ਅਲੌਕਿਕ ਆਤਮਿਕ ਰੁਣਚੁਣ ਨੂੰ ਮਹਿਸੂਸ ਕਰਨਾ ਜਾਂ ਮਾਨਣਾ ਇਹ ਆਤਮਿਕ ਦਾਤ ਨਾਮ ਜਾਂ ਸ਼ਬਦ ਦਾ ਗੁੱਝਣਾ ਸਿੱਝਣਾ ਚੀਨਣਾ ਪਹਿਚਾਨਣਾ ਹੈ। ਇਸੇ ਨੂੰ ਗੁਰਬਾਣੀ ਵਿੱਚ ਅਨੁਭਵੀ ਵਿਚਾਰ ਕਿਹਾ ਗਿਆ ਹੈ। ਕਿੰਨੀ ਹੈਰਾਨੀ ਵਾਲੀ ਗੱਲ ਹੈ ਕਿ ਕਈ ਜਨਮਾਂ ਤੋਂ ਪਰਮਾਰਥ ਦੀ ਬਾਬਤ ਪੜ੍ਹਦੇ ਪੜ੍ਹਾਉਂਦਿਆਂ ਸੁਣਦੇ ਸੁਣਾਉਂਦਿਆਂ ਕਥਾ ਵਾਰਤਾ ਕਰਦਿਆਂ ਉਪਦੇਸ਼ ਕਰਦਿਆਂ ਵਾਦ ਵਿਵਾਦ ਕਰਦਿਆਂ ਕਰਮ ਕਾਂਡ ਕਰਦਿਆਂ ਹੋਇਆਂ ਵੀ ਗੁਰਬਾਣੀ ਵਿੱਚ ਦਰਸਾਏ ਆਤਮਿਕ ਗਿਆਨ ਜਾਂ ਅਨੁਭਵੀ ਵਿਚਾਰ ਦੀ ਸੱਚਾਈ ਨੂੰ ਅਸੀਂ ਬੁੱਝ ਸੀਝ ਪਹਿਚਾਣ ਨਹੀਂ ਸਕੇ ਅਥਵਾ ਜੀਵਨ ਦੇ ਨਿੱਜੀ ਤਜਰਬੇ ਵਿੱਚ ਮਾਣ ਨਹੀਂ ਸਕੇ। ਕਿਉਂ? ਕਿਉਂਕਿ ਹਉਮੈ ਵੱਡਾ ਗੁਬਾਰ ਹੈ, ਹਉਮੈ ਵਿੱਚ ਬੁੱਝ ਨਾ ਸਕੇ ਕੋਈ। ਅਸੀਂ ਆਪਣੀ ਤੀਖਣ ਬੁੱਧੀ ਨਾਲ ਮਾਇਕੀ ਜਾਂ ਮਾਦੀ ਕੁਦਰਤ ਦੀ ਬਾਹਰਮੁਖੀ ਖੋਜ ਵਿੱਚ ਇੰਨੇ ਮਸਤ ਹਾਂ ਕਿ ਅੰਤਰਮੁਖੀ ਆਤਮਿਕ ਖੋਜ ਦੀ ਸਾਨੂੰ ਲੋੜ ਹੀ ਨਹੀਂ ਪਾਸਦੀ, ਨਾ ਹੀ ਫੁਰਸਤ ਹੈ। ਆਤਮਿਕ ਮੰਡਲ ਦੇ ਝਲਕਾਰੇ ਜਾਂ ਛੋਹ ਦੇ ਅਸਰ ਜਾਂ ਰਸ ਜਾਂ ਅਨੁਭਵੀ ਵਿਚਾਰ ਨੂੰ ਅੱਖਰਾਂ ਜਾਂ ਬੋਲੀ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ, ਪਰ ਗੁਰਬਾਣੀ ਵਿੱਚ ਇਸ ਅਨੋਖੇ ਆਤਮਿਕ ਤਜਰਬੇ ਨੂੰ ਇਵੇਂ ਬਿਆਨਿਆ ਗਿਆ ਹੈ। ਅਨਹਦੋ ਅਨਹਦ ਵਾਜੇ ਰੁਣਚੁਣਕਾਰੇ ਰਾਮ, ਮੇਰਾ ਮਨੋ ਮੇਰਾ ਮਨ ਰਾਤਾ ਲਾਲ ਪਿਆਰੇ ਰਾਮ, ਤੈ ਅਨੰਦ ਬਿਨੋਦ ਸਦਾ ਅਨਹਦ ਚੁਣਕਾਰੋ ਰਾਮ, ਮਿਲ ਗਾਵੇ ਸੰਤ ਜਨਾ ਪ੍ਰਭ ਕਾ ਜੈਕਾਰੋ ਰਾਮ, ਮਿਲ ਸੰਤ ਗਾਵੇ ਖਸਮ ਪਾਵੇ ਹਰ ਪ੍ਰੇਮ ਰਸ ਰੰਗ ਭਿੰਨੀਆਂ, ਮੋਰੀ ਰੁਣਚੁਣ ਲਾਇਆ ਭੈਣੇ ਸਾਵਣ ਆਇਆ, ਤੇਰੇ ਮੁੰਦ ਕਟਾਰੇ ਜੇਵਡਾ ਤਿੰਨ ਲੋਭੀ ਲੋਭ ਲੁਭਾਇਆ। ਰੁਣ ਚੁਣੋ ਸ਼ਬਦ ਅਨਾਹਦ ਨਿਤ ਉੱਠ ਗਾਈਐ ਸੰਤਨ ਕੈ, ਕਿਲਵਿਕ ਸਭ ਦੋਖ ਬਿਨਾਸਨ ਹਰ ਨਾਮ ਜਪੀਐ ਗੁਰਮੰਤਨ ਕੈ। ਮਾਇਰੀ ਪੇਖ ਰਹੀ ਬਿਸਮਾਦ ਅਨਹਦ ਤੁਨੀ ਮੇਰਾ ਮਨ ਮੋਇਓ ਅਚਰਜ ਤਾਂ ਕੇ ਸਵਾਦ। ਹਾਂਜੀ, ਸਾਡੇ ਤਨ ਮਨ ਤੇ ਜੋ ਆਤਮਿਕ ਛੋਹ ਦਾ ਸੋਹਣਾ ਮਿੱਠਾ ਤੇ ਵਿਸਮਾਦੀ ਅਸਰ ਹੁੰਦਾ ਹੈ, ਉਸੇ ਨੂੰ ਰੁਣਚੁਣ ਥਰਕੰਬਣੀ ਅਨਹਦ ਚੁਣਕਾਰ ਅਨਹਦ ਧੁਨੀ ਅਨਹਦ ਬਾਣੀ ਅਨਹਦ ਨਾਦ ਅਨਹਦ ਸ਼ਬਦ ਕਿਹਾ ਗਿਆ ਹੈ ਅਤੇ ਇਹਦੇ ਅੰਤਰ ਆਤਮੇ ਨਿੱਜੀ ਅਨੁਭਵੀ ਤਜਰਬੇ ਨੂੰ ਬੁੱਝਣਾ, ਸੀਜਣਾ, ਚੀਨਣਾ, ਪਹਿਚਾਨਣਾ, ਇਸੇ ਨੂੰ ਅਨੁਭਵੀ ਵਿਚਾਰ ਕਿਹਾ ਗਿਆ ਹੈ। ਇਹ ਅੰਤਰ ਆਤਮੇ ਦੀ ਖੇਲ ਬਹੁਤ ਨਿਰਾਲੀ ਹੈ, ਵਿਲੱਖਣ ਹੈ, ਅਚਰਜ ਹੈ, ਅੰਤਰਮੁਖੀ ਹੈ। ਇਹ ਚੁੱਪ ਪ੍ਰੀਤ ਹੈ, ਪ੍ਰੇਮ ਸਵੈਪਨਾ ਹੈ, ਇਹ ਵਿਸਮਾਦੀ ਹੈ, ਨਾਮ ਖੁਮਾਰੀ ਹੈ, ਇਹ ਆਤਮ ਮਹਾਰਸ ਹੈ, ਆਤਮ ਰੰਗ ਹੈ। ਇਹ ਅਸਚਰਜ ਖੇਲ ਬਾਰਮੁਖੀ ਸਮਝੇ ਤੇ ਜਾਣੇ ਹੋਏ ਖਿਆਲਾਂ ਤੇ ਨਿਸ਼ਚਿਆਂ ਦੇ ਦਿਮਾਗੀ ਗਿਆਨ ਤੋਂ ਵਿਲੱਖਣ ਹੈ। ਆਤਮਿਕ ਤਜਰਬੇ ਜਾਂ ਅਨੁਭਵੀ ਵਿਚਾਰ ਤੋਂ ਬਿਨਾਂ ਸਾਰਾ ਸੰਸਾਰ ਮਾਇਕੀ ਅਗਿਆਨਤਾ ਜਾਂ ਭਰਮਗੜ ਵਿੱਚ ਵਿਚਰਦਾ ਤੇ ਗਲਤਾਨ ਰਹਿੰਦਾ ਹੈ। ਕਿਉਂਕਿ ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲੋ ਦੁਖੀਆ, ਗੁਰਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ। ਇਹ ਜਗਤ ਭਰਮ ਭੁਲਾਇਆ ਵਿਰਲਾ ਬੂਝੈ ਕੋਏ, ਮਾਨੁਖ ਬਿਨ ਬੂਝੇ ਬਿਰਥਾ ਆਇਆ, ਅਨੇਕ ਸਾਜ ਸਿੰਗਾਰ ਬਹੁ ਕਰਤਾ ਜਿਉਂ ਮ੍ਰਿਤਕ ਉਡਾਇਆ। ਹੁਣ ਸਵਾਲ ਇਹ ਹੈ ਕਿ ਜਿਸ ਅਨੁਭਵੀ ਵਿਚਾਰ ਦੀ ਅਸੀਂ ਪਿੱਛੇ ਬਾਰ ਬਾਰ ਜਿਹਦਾ ਜ਼ਿਕਰ ਕਰ ਰਹੇ ਹਾਂ, ਇਹ ਪ੍ਰਾਪਤ ਕਿਵੇਂ ਹੋਵੇ? ਪਹਿਲਾਂ ਸਾਨੂੰ ਇਹ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਸੂਖਮ ਅਨੁਭਵੀ ਵਿਚਾਰ ਇਹ ਆਤਮਿਕ ਮੰਡਲ ਦੀ ਖੇਲ ਹੈ। ਤ੍ਰੈਗੁਣੀ ਮਾਇਕੀ ਮੰਡਲ ਤੋਂ ਉੱਪਰ ਆਤਮਿਕ ਮੰਡਲ ਦੀ ਖੇਲ ਹੈ। ਸੋ ਜੇ ਅਸੀਂ ਅਨੁਭਵੀ ਵਿਚਾਰ ਪ੍ਰਾਪਤ ਕਰਨੀ ਹੈ ਤਾਂ ਸਾਨੂੰ ਆਪਣੀ ਸੀਮਤ ਬੁੱਧੀ ਤੋਂ ਉੱਪਰ ਉੱਠ ਕੇ ਧਿਆਨ ਜਾਂ ਸੁਰਤੀ ਦੁਆਰਾ ਅੰਤਰਮੁਖੀ ਹੋ ਕੇ ਸਿਮਰਨ ਕਰਨਾ ਪਏਗਾ। ਸੁਰਤੀ ਦੁਆਰਾ ਅੰਤਰਮੁਖੀ ਸਿਮਰਨ ਹੀ ਅਨੁਭਵੀ ਵਿਚਾਰ ਹੈ। ਇਹਦੇ ਫਲਸਰੂਪ ਸਾਨੂੰ ਇੱਕਾ ਬਾਣੀ, ਇੱਕੋ ਸ਼ਬਦ ਦੇ ਵਿਚਾਰ ਦਾ ਅਨੁਭਵ ਜਾਂ ਅਨੁਭਵੀ ਪ੍ਰਕਾਸ਼ ਹੋ ਸਕਦਾ ਹੈ। ਜਿੰਨਾ ਚਿਰ ਅਸੀਂ ਸੁਰਤ ਦੁਆਰਾ ਸਿਮਰਨ ਕਰਦੇ ਹੋਏ ਆਪਣੀਆਂ ਸੁਰਤੀਆਂ ਬਿਰਤੀਆਂ ਨੂੰ ਅੰਤਰਮੁਖੀ ਨਹੀਂ ਕਰਦੇ, ਅੰਤਰਮੁਖੀ ਨਹੀਂ ਹੁੰਦੇ, ਸਾਨੂੰ ਕਦੇ ਵੀ ਆਤਮਿਕ ਖੇਲ ਦਾ ਤੱਤ ਗਿਆਨ ਪ੍ਰਾਪਤ ਨਹੀਂ ਹੋ ਸਕਦਾ। ਬਾਕੀ ਬਾਹਰਲੇ ਬੁੱਧੀ ਮੰਡਲ ਦੇ ਗਿਆਨ ਅਤੇ ਵਿਚਾਰ ਇਹ ਸਭ ਅਧੂਰੇ ਤੇ ਫੋਕਟ ਹਨ। ਸਭ ਕਿਛ ਕਰ ਮੈਂ ਬਾਹਰ ਨਾਹੀਂ, ਬਾਹਰ ਟੋਲੈ ਸੋ ਪਰਮ ਭੁਲਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰੀ ਸਾਧ ਸੰਗਤ ਜੀਓ, ਇਹ ਗੁਰਮੁਖ ਪਿਆਰੇ ਬਾਊ ਜੀ ਹੋਰਾਂ ਦੇ ਅਨੁਭਵੀ ਵਿਚਾਰਾਂ ਦੇ ਵਿੱਚੋਂ ਇਹ ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ 103 ਨੰਬਰ ਲੇਖ ਇੱਥੇ ਆਪ ਜੀ ਦੇ ਸਾਹਮਣੇ ਪੜ੍ਹਿਆ ਗਿਆ ਹੈ। ਇਹ ਅਤੇ ਇਹਦੇ ਨਾਲ ਦੇ ਹੋਰ ਅਨੇਕਾਂ ਵਿਸ਼ਿਆਂ ਉੱਤੇ ਗੁਰਮੁਖ ਪਿਆਰਿਆਂ ਦੀਆਂ ਲਿਖਤਾਂ ਆਪ ਜੀ ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟਾਲ ਤੋਂ ਲੈ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।